कल किसी गुरुमुख ने क्या सी एक गुरु नानक साहब जी मैं गल कर रहा सी विचार कोई हो रहा सी उनके भी होर विशाल विचार की जाए तो समझता पता लगे मैं विचार करने तो पहला ओ जला जो खा हो अभी घर पत्ती लाओ दो लाओ ये पिछले जन्म दे रख अरे जीव दे पिछले जन्म दे संस्कार होंगे है वो असि नाल लेके आंदे है वो साड़ी बुनियाद होंगी है फिर ऐस जिंदगी दे विच असी जिहड़ी चीज संगत करते हैं ओदी भी रंगत चढ़ती है जो कुछ असी भावना इत्थे सोचते हैं कल्पते हैं ज्ञान प्राप्त करते हैं तजर्बा हासिल करते हैं ओ सारिया दी रंगत उस बुनियादी साडे संस्कार दे उत्ते चढ़ के चढ़ी जाती नालों नाल चढ़ी जाती इस वास्ते साडे जीवन दा आधार साडे जीवन दा बुनियाद फाउंडेशन रोज रोज बदलती रहती है जेड़े तुसी अज है वो कल नू नहीं होवांगे या सवेरे वो शाम नू नहीं होवांगे साडी क्योंकि रोज जिस नाल असीं गल करते हैं जड़ा ख्याल सोचते हैं ओदी रंगत चढ़ जाती है उसते इस करके जे किसी पहली गल तो मैं ये साइड ट्रैक है पहली गल तो यह है कि जदों असीं एक इंसान नू याद रखो मैं मुढ़ली गल के रोज रोज असीं साडी शख्सियत साडा कैरेक्टर साडी परसनैलिटी खिन खिन बदलती है क्यों खिन खिन मन संकल्प करता है ख्याल करता है प्यार करता है नफरत करता है संगत करता है चंगे माड़े दी ओ संगत अनुसार खिन खिन साडा मन बदलता है साडे ख्याल बदलते हैं साडी शख्सियत बदलती है साडी पर्सनैलिटी बदलती है साडा कैरेक्टर बदलता है साडा आपा बदलता है इस वास्ते ये साइड ट्रैक है याद रखो जो अज किसी नूं मैं देखिया भी उन्हें कोई गलती कीती है या गिरावट विच आया है उन्हें देख के मैं कहता वो ये अनफिट है ये कंडम करने लायक है इसनूं इहदा इश्तिहार कर दिओ इहदा ये करो वो करो एकदम कंडम कर दिंदे हैं ओ भाई तू जजमेंट ओनू करदा है जज नॉट लेस यू मे बी जज्ड ओ भाई सी लोकां नू जो जज करके गए कंदम फतवा ला देने फतवा याद रखो फतवा लाता उस एक एक्शन ते या एक ख्याल दे उते नतीजा की लगे साडे वालों उतबा और वो सी कंदम कर देता है मगर इहदा जीवन है इहदे जीवन दी रौ बदलती रहती है इन्हें बदलते रहना जरा इंसान सवेरे है और शाम नहीं तुसी घर कुछ होंगे गुरुद्वारे आओगे कुछ होर होंगे और संगत कीर्तन सुन के कुछ होर होंगे रंगत बदलती रहनी है मिन मिनट खिन खिन बदलती है रंगत इंसान की किसी नु कहना कि परमानेंट तौर पर उन्होंने कंडम करके सुट देना यह सब साड़ी सब तो वड्डी गलती है और तुसी आप जेड़े कंडम करने वाले हो ਜਿਹੜੇ ਫਤਵਾ ਦੇਣ ਵਾਲੇ ਹੈ ਉਹ ਤੁਸੀਂ ਜਿਹੜਾ ਅੱਜ ਹੁਣ ਇਸ ਵਕਤ ਹੈ ਉਹ ਘੜੀ ਨੂੰ ਨਹੀਂ ਰਹਿਣਾ ਉਹ ਤੇਰੀ ਮਾਨਸਿਕ ਹਾਲਤ ਇਸ ਗੱਲ ਨੂੰ ਪਕੜੋ ਚੰਗੀ ਤਰ੍ਹਾਂ ਹਿੰਦ ਵਿੱਚ ਜਿਹੜਾ ਹੁਣ ਸੰਤ ਹੈ ਉਹ ਘੜੀ ਮਗਰੋਂ ਸਿੰਨਰ ਹੋ ਜਾਏਗਾ ਹੋ ਸਕਦਾ ਹੈ ਜਿਹੜਾ ਸਿੰਨਰ ਹੈ ਉਹ ਸੰਤ ਬਣ ਸਕਦਾ ਹੈ ਇਸ ਵਾਸਤੇ ਕਹਿੰਦੀ ਐਕਸਾਈਟ੍ਰੈਕ ਹੈਗਾ ਤੇ ਬੜਾ ਇੰਪੋਰਟੈਂਟ ਹੈਗਾ ਕਿ ਜੱਜ ਨਾਟ ਲੈਸਟ ਯੂ ਮੇ ਬੀ ਜੱਜਡ, ਕਿਉਂਕਿ ਜੇ ਤੂੰ ਕਿਸੇ ਨੂੰ ਜੱਜਮੈਂਟ ਤੇ ਇੱਥੇ ਪਾਸ ਕਰਿਆ, ਕੋਈ ਤੇਰੇ ਤੇ ਹੀ ਜੱਜਮੈਂਟ ਕਰ ਰਿਹਾ ਹੈ, ਤੇ ਸਾਡੀ ਜੱਜਮੈਂਟ ਗਲਤ ਹੋ ਸਕਦੀ ਹੈ ਦੁਨੀਆਦਾਰਾਂ ਦੀ, ਗੁਰੂ ਦੀ ਜੱਜਮੈਂਟ ਗਲਤ ਨਹੀਂ ਹੋ ਸਕਦੀ। ਇਸ ਕਰਕੇ ਕਿਸੇ ਨੂੰ ਜੱਜਮੈਂਟ ਨਾ ਕਰੋ, ਤੇ ਕੀ ਕਰਨਾ ਕੀ ਹੈ, ਹੁਕਮ ਬਾਣੀ ਦਾ ਕੀ ਹੈ ਸਾਡੇ ਵਾਸਤੇ। ਸਾਡਾ ਇਸੇ ਦੁਨੀਆਂ 'ਚ ਰਹਿੰਦੇ, ਹਰੇਕ ਨਾਲ ਵਾਪ ਪੈਣਾ ਹੈ, ਜ਼ਰੂਰ ਪੈਣਾ ਹੈ, ਸਾਨੂੰ ਕੂਣੀਆਂ ਵੱਜਣੀਆਂ ਹੈ, ਤਾਨੇ ਮਿਲਣੇ ਹੈ, ਸਾਡੀਆਂ ਜ਼ਿਆਦਤੀਆਂ ਹੋਣੀਆਂ ਹਨ, ਕਿਉਂਕਿ ਕੱਲ ਯੁੱਗ ਹੈ, ਇੱਥੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਦਾ ਜ਼ੋਰ ਹੈ, ਤੁਸੀਂ ਇਹਦੇ ਪਿੱਛੇ ਰਹਿੰਦੇ ਹੋਏ ਆ, ਬਚ ਨਹੀਂ ਸਕਦੇ। ਕਰਨਾ ਕੀ ਹੈ ਫਿਰ, ਗੁਰੂ ਸਾਹਿਬ ਨੇ ਕੀ ਕਿਹਾ, ਦੇਖ ਕੇ ਅਨਡਿੱਠ ਕਰੋ, ਸੁਣ ਕੇ ਅਣ ਸੁਣ ਕਰੋ, ਅਵਗੁਣ ਕੋ ਨਾ ਚਿਤਾਰੋ। ਇਹ ਹੁਕਮ ਹੈ ਬਾਬੇ ਦਾ ਸਾਨੂੰ ਗੁਰਬਾਣੀ ਦਾ, ਤੇ ਜੇ ਹੈ ਕਰਾਂਗੇ ਤਾਂ ਉਸ ਸੇਖ ਤੋਂ, ਉਸ ਰੰਗਤ ਤੋਂ, ਬਾਹਰਲੀ ਰੰਗਤ ਤੋਂ ਅਸੀਂ ਬਚਾਂਗੇ, ਨਹੀਂ ਤਾਂ ਅਸੀਂ ਉਹ ਰੰਗਤ ਉਹ ਸਾਨੂੰ ਸਾਡੇ ਤੇ ਅਸਰ ਪਾਊਗੀ। ਕਿਸੇ ਨੂੰ ਮਾੜਾ ਕੰਮ ਦੇਖਿਆ, ਨਫ਼ਰਤ ਆ ਗਈ, ਬਸ ਸਾਡਾ ਮਨ ਤਾਂ ਮੈਲਾ ਹੋ ਗਿਆ, ਉਹਦਾ ਤਾਂ ਹੈਗਾ ਜੋ ਕੁਛ ਹੋਊਗਾ, ਉਹਦਾ ਖਾਤੇ ਭੁਗਤਾ, ਉਹ ਸਾਡਾ ਮਨ ਤਾਂ ਮੈਲਾ ਹੋ ਗਿਆ ਉਸੇ ਵੇਲੇ, ਤੇ ਉਦੋਂ ਬਹੁਤ ਮਾਇਆ ਹੋ ਜਾਂਦਾ ਜਦੋਂ ਅਸੀਂ ਕਿਸੇ ਤੇ ਜੱਜਮੈਂਟ ਕਰਦੇ ਹਾਂ, ਤੇ ਉਹ ਫਿਰ ਜੱਜਮੈਂਟ, ਉਹ ਬਈ ਤੂੰ ਉਹਨੂੰ ਕੀ ਵਟਿਆਉਣਾ ਪਿਆ, ਹੁਣ ਤਾਂ ਮੈਂ ਐਂ ਕਰਦੇ ਨੂੰ ਦੇਖਿਆ, ਬਸ ਉਹਨੂੰ ਕੰਡਮ ਕਰਤਾ। ਉਹ ਅਸਲ ਚ ਉਹਨੂੰ ਨਹੀਂ ਸੀ ਪੁੱਛਦਾ, ਅਸੀਂ ਆਪ ਕੰਡਮ ਹੁੰਦੇ ਹਾਂ, ਕਿਉਂਕਿ ਸਾਡਾ ਰੰਗ ਚੜ ਗਈ, ਸਾਨੂੰ ਮੈਲ ਚੜ ਗਈ, ਤੇ ਫਿਰ ਨਕ ਜਦੋਂ ਉਹਦਾ ਕੋਈ ਨਕਲ ਕੋਈ ਜ਼ਿਕਰ ਕਰਦਾ ਹੈ, ਉਹਦਾ ਖਿਆਲ ਵੀ ਆਉਂਦਾ ਹੈ, ਤਾਂ ਸਾਡੇ ਮਨ ਵਿੱਚ ਐਲਰਜੀ ਹੋਈ ਹੁੰਦੀ ਹੈ, ਤੇ ਉਹ ਐਲਰਜੀ ਦਾ ਸਾਡਾ ਮਨ ਇੱਕਦਮ ਉਹ ਖਿਆਲ ਆ ਕੇ ਮਨ ਮੈਲਾ ਹੋ ਗਿਆ ਮੈਲਾ। ਨੁਕਸਾਨ ਤਾਂ ਸਾਨੂੰ ਹੋਇਆ, ਕਸੂਰ ਉਹਨੇ ਕੀਤਾ, ਅਸੀਂ ਆਪਣੇ ਮਨ ਨੂੰ ਕਿਉਂ ਸਜ਼ਾ ਦਈਏ, ਕਸੂਰ ਅਗਲੇ ਨੇ ਕੀਤਾ। ਅਗਰ ਭੁਗਤਾ ਫਿਰ ਤੂੰ ਸੈਲਫ ਅਪੁਆਇੰਟਡ ਜੱਜਸ ਬਣੇ ਫਿਰਦੇ ਸੀ, ਆਪ ਜੱਜ ਬਣੇ ਫਿਰਦੇ ਹਰੇਕ ਦੇ, ਉਹ ਤੁਸੀਂ ਆਪਣਾ ਜੱਜਮੈਂਟ ਆਪ ਤਾਂ ਕਰ ਲਓ, ਦੂਸਰਿਆਂ ਨੂੰ ਕੀ ਕਹਿੰਦੇ ਹੋ, ਆਪ ਆਪਣੇ ਆਪ ਤੇ ਜੱਜਮੈਂਟ ਕਰੋ ਕਿ ਤੁਸੀਂ ਕਿੱਥੇ ਫਿਰਦੇ ਹੋ, ਤੁਹਾਨੂੰ ਕਿੰਨੀ ਕੁ ਮੈਲ ਲੱਗ ਗਈ ਹੈ, ਉਹ ਜੱਜਮੈਂਟ ਉਹ ਤੇ ਕਰਦੇ ਤੇ ਮੈਲ ਸਾਨੂੰ ਲੱਗ ਜਾਂਦੀ ਹੈ। ਹੋਰ ਤਾਂ ਹੋਰ ਬਾਹਰ ਤਾਂ ਖੈਰ ਕਰਨਾ ਹੀ ਹੈ, ਮਗਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਦਰਬਾਰ ਹੈ, ਇੱਥੇ ਅੰਮ੍ਰਿਤ ਵਰਖਾ ਹੁੰਦੀ ਹੈ, ਇੱਥੇ ਨੀ ਜੱਜਮੈਂਟ ਕਰਨਾ, ਫਤਵੇ ਲਾਉਣ ਨੀ ਛੱਡਦੇ ਕੋਈ, ਉਹਨਾਂ ਕਿੱਥੇ ਭਲਾ ਆਉਣਾ। ਖੈਰ ਇਹ ਸਾਈਡ ਟ੍ਰੈਕ ਹੈਗਾ, ਹੁਣ ਅਸਲੀ ਗੱਲ ਤੇ ਪੁਆਇੰਟ ਤੇ ਆਈਏ ਕਿ ਜਦੋਂ ਇਸ ਤਰ੍ਹਾਂ ਇਹ ਗਰਾਊਂਡ ਤੁਹਾਨੂੰ ਦੱਸਦੇ ਹਾਂ ਨਾ, ਬੇਸਿਕ ਗਰਾਊਂਡ, ਉਸ ਤੋਂ ਗਾਹਾਂ ਆਪਾਂ ਪੁਆਇੰਟ ਤੇ ਚੱਲਦੇ ਹਾਂ ਕਿ ਸਾਡੇ ਹਿਰਦੇ ਅੰਦਰ ਹਰੇਕ ਖਿਆਲ ਦਾ ਇੱਕ ਸਾਡੇ ਅੰਦਰ ਖਿਆਲੋਂ ਉਤਪੰਨ ਹੁੰਦਾ ਹੈ, ਉਹ ਖਿਆਲ ਕੀ ਹੁੰਦਾ ਇਹਨੂੰ ਸਮਝਣ ਦੀ ਲੋੜ ਹੈ, ਉਹ ਖਿਆਲ ਕੀ ਹੈ, ਸਾਡਾ ਮਜਬੂਤ ਕਿਊਮੂਲੇਟਿਵ ਇਫੈਕਟ, ਪਿਛਲੇ ਜਨਮਾਂ ਦਾ ਤੇ ਹੁਣ ਦੇ ਜਨਮਾਂ ਦਾ ਕਿਊਮੂਲੇਟਿਵ ਇਫੈਕਟ ਹੈ, ਇੱਕ ਕਿਊਮੂਲੇਟਿਵ ਇਕੱਠਾ ਕੀਤਾ ਹੋਇਆ ਸਾਡੀ ਮਾਨਸਿਕ ਹਾਲਤ ਦੀ ਹਵਾੜ ਯਾਦ ਰੱਖੋ, ਰਿਫਲੈਕਸ਼ਨ ਇਹ ਬਾਹਰ ਨਿਕਲਦੀ ਰਹਿੰਦੀ ਹੈ, ਹਰ ਵਕਤ ਇਹ ਬਾਹਰ ਨਿਕਲਦੀ ਰਹਿੰਦੀ ਹੈ, ਉਹਦਾ ਨਿਕਲਣੀ ਹੈ, ਜਿੱਥੇ ਰੂੜੀ ਪਈ ਹੈ ਯਾਦ ਰੱਖੋ, ਉਹਦੇ ਵਿੱਚੋਂ ਬੋ ਆਊਗੀ, ਹੁਣ ਖੁਸ਼ਬੋ ਤਾਂ ਆਉਣ ਵਾਲੀ, ਬੋ ਨੇ ਜ਼ਰੂਰ ਆਉਣਾ ਹੈ, ਸਾਡੇ ਅੰਦਰ ਜਿਹੀ ਜੀ ਭਾਵਨਾ ਲਈ ਬੈਠੇ ਹੈ ਉਹ ਜੀ ਬਦਬੋ ਨਿਕਲਣੀ ਹੈ, ਜ਼ਰੂਰ ਨਿਕਲਣੀ ਹੈ, ਉਹ ਭਾਵਨਾ ਹਰੇਕ ਦੀ ਅਲੈਦਾ ਅਲੈਦਾ ਹੈ। ਦੇਖੋ ਜੀ ਬਾਣੀ ਇੱਕ ਹੈ, ਬਾਣੀ ਤੁਹਾਨੂੰ ਆਈ ਹੈ, ਮਗਰ ਸਾਡੇ ਉੱਤੇ ਸਾਡੇ ਜੀਵਾਂ ਦੇ ਉੱਤੇ ਬਾਣੀ ਦਾ ਅਸਰ ਅਲੈਦਾ ਅਲੈਦਾ ਹੁੰਦਾ ਹੈ। ਕੋਈ ਤਾਂ ਬਾਣੀ ਸੁਣ ਕੇ ਤੀਰ ਲਗਈਆ ਹੋ ਜਾਂਦਾ ਹੈ, ਉਹਨੂੰ ਗੁੰਮ ਸ਼ੁੰਮ ਹੋ ਜਾਂਦਾ ਹੈ, ਕੋਈ ਉੱਥੇ ਪਿਘਲ ਜਾਂਦਾ ਹੈ, ਕੋਈ ਰਸ ਲੈਂਦਾ ਹੈ, ਕੋਈ ਉੱਥੇ ਆਹਾ ਸਿਰ ਸੁਰ ਹਿਲਾ ਕੇ ਤੇ ਆਪਣੇ ਮਨ ਨੂੰ ਤਸੱਲੀ ਦੇ ਦਿੰਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਕਿਸੇ ਦਾ ਖਿਆਲ ਹੋਰ ਪਾਸੇ ਉੱਥੇ ਹੁੰਦਾ ਹੈ। ਇਸ ਕਰਕੇ ਇਹ ਬਾਣੀ ਦਾ ਅਸਰ ਹਰੇਕ ਦੇ ਉੱਤੇ ਜਿਹੜਾ ਪੈਂਦਾ ਹੈ ਉਸ ਦੀ ਆਪਣੀ ਸ਼ਖਸੀਅਤ ਅੰਤਿਸ਼ਕਰਨ। ਯਾਦ ਰੱਖੋ ਮੈਂ ਹੁਣੇ ਕਹਿ ਕਹਿ ਕਿ ਅੰਤਿਸ਼ਕਰਨ ਨਾਲੋ ਨਾਲ ਬਦਲਦਾ ਹੈ, ਪਿਛਲਾ ਨਹੀਂ। ਐਵਰੀ ਮਿੰਟ ਇੱਕ ਇੱਕ ਸੈਕਿੰਡ ਵਿੱਚ ਤੁਹਾਡਾ ਅੰਤਿਸ਼ਕਰਨ ਬਦਲ ਰਿਹਾ ਹੈ, ਤੁਹਾਡਾ ਆਪਾ ਬਦਲ ਰਿਹਾ ਹੈ, ਤੁਹਾਡੇ ਆਪੇ ਅਨੁਸਾਰ ਤੁਸੀਂ ਬਾਣੀ ਤੋਂ ਲਾਹਾ ਲੈ ਸਕਦੇ ਹੋ। ਤੁਹਾਡੇ ਆਪੇ ਅਨੁਸਾਰ ਇੱਕ ਫਿਲਮ ਦੇਖੀ ਤੇ ਉਸਦਾ ਅਸਰ ਤੁਹਾਡੇ ਤੇ, ਤੁਹਾਡੇ ਅੰਤਿਸ਼ਕਰਨ ਦੇ ਅਨੁਸਾਰ ਤੁਹਾਡੇ ਤੇ ਅਸਰ ਹੋਊਗਾ। ਸੰਗਤਾਂ ਨੂੰ ਆਏ ਇੱਥੇ, ਸੰਗਤਾਂ ਨੇ ਦਰਸ਼ਨ ਕੀਤੇ, ਹਰੇਕ ਦੇ ਅਲੱਹਦਾ ਅਲੱਹਦਾ ਅਸਰ ਹੁੰਦਾ ਹੈ। ਇਹੀ ਕਾਰਨ ਹੈ ਕਿ ਮੈਂ ਕੱਲ ਪਰਸੋਂ ਵੀ ਕਿਹਾ ਸੀ ਕਿ ਇੱਕ ਟੱਬਰ ਦੇ ਵਿੱਚ 5-6 ਮੈਂਬਰ ਹੈਗੇ, ਉਹ ਆਪਣੇ ਆਪ ਨੂੰ ਸਿੱਖ ਕਹਿਲਾਉਂਦੇ ਜਾਂ ਮੁਸਲਮਾਨ ਕਹਾਉਂਦੇ, ਪਰ ਮੈਂ ਕੁਛ ਕਹਿਲਾਉਣ ਸਿੱਖ ਕਹਿਲਾਉਂਦੇ ਆ ਸਾਰੇ ਟੱਬਰ, ਅਸੀਂ ਜੀ ਸਿੱਖ ਹੈ ਗੁਰੂ ਗੋਬਿੰਦ ਸਿੰਘ ਦੇ। ਹਾਂ ਠੀਕ ਹੈ, ਪਰ ਉਹਨਾਂ ਦੀ ਸਿੱਖੀ ਅੱਡ ਅੱਡ ਹੈ, ਕਿਉਂਕਿ ਬਾਣੀ ਦਾ ਅਸਰ ਸਾਡੇ ਤੇ ਅਲੱਦਾ ਅਲੱਦਾ ਹੋ ਰਿਹਾ ਹੈ ਸਾਡੀ ਅੰਤਸ਼ਕਰਨ ਦੇ ਅਨੁਸਾਰ। ਇਸ ਕਰਕੇ ਸਾਡੀ ਸਿੱਖੀ ਅਲੱਦਾ ਅਲੱਦਾ, ਫਿਰ ਲਾਈਕ ਟੈਕਸ ਲਾਈਕ ਮੈਂ ਦੋ ਚਾਹੁੰ ਆਪਣੇ ਉਦਾਰੇ ਘੱਟ ਲਿਆ, ਮੇਰਾ ਇੱਕ ਜੱਥਾ ਬਣ ਗਿਆ, ਸਭ ਸੈਕਟ ਬਣ ਗਏ। ਇਹ ਹੋਰ ਹੈ ਉਹ ਆਪਣੇ ਉਦਾਰੇ ਇਕੱਠੇ ਆਪਣੇ ਹਮ ਖਿਆਲਿਆਂ ਇਕੱਠਾ ਕਰਕੇ ਉਹਦਾ ਜੱਥਾ ਹੈ। ਇਸੇ ਕਾਰਨ ਉਹ ਸਿੱਖੀ ਤਾਂ ਇੱਕ ਸੀ, ਕਿੰਨੇ ਜੱਥੇ ਬਣੇ ਪਏ ਹੈ, ਕਿੰਨੇ ਫਿਰਕੇ ਬਣੇ ਪਏ ਹੈ, ਪਤਾ ਨੀ ਅੰਤੀ ਨੀ ਕੀ ਕਿਹਨੂੰ। ਜਿਹੜਾ ਜਗਿਆਸੂ ਹੈ ਅਸਲ ਵਿੱਚ, ਜਿਹੜਾ ਜਗਿਆਸੂ ਨਹੀਂ ਹੈ ਉਹ ਭੇਡਾਂ ਮਗਰ ਚੱਲਣ ਵਾਲਾ, ਤਾਂ ਉਹ ਅੱਜ ਇਹਦੇ ਮਗਰ ਲੱਗਿਆ, ਉੱਥੋਂ ਉਹਨੂੰ ਚੰਗਾ ਖਾਣ ਨੂੰ ਮਿਲਿਆ ਜਾਂ ਕੱਪੜਾ ਮਿਲਿਆ, ਉਹ ਦੂਏ ਜੱਥੇ ਜਾ ਵੜਿਆ, ਪਰਸੋਂ ਕੀ ਜੱਥੇ ਜਵਾ। ਪਰ ਜਿਹੜਾ ਜਗਿਆਸੂ ਹੈ ਰੱਬ ਨੂੰ ਮਿਲਣਾ ਮੁਮਕਿਨ ਹੈ, ਉਹ ਭੰਬਲ ਭੂਸੇ ਪੈ ਜਾਂਦਾ ਵੀ ਹੈ ਮੇਰੇ ਤਾਂ ਸ਼ਾਂਤੀ ਨੀ ਆਈ, ਗੁਰਬਾਣੀ ਕੁਛ ਹੋਰ ਕਹਿੰਦੀ ਹੈ, ਮੇਰੇ ਤਾਂ ਉਸ ਦਾ ਅੱਗ ਲੱਗੀ ਹੈ, ਉਸੇ ਦਾ 5 ਕੰਮ ਕਰਦੇ ਤੇ ਮੈਂ ਇਹ ਕੀ ਗੱਲ ਹੈ। ਇਸ ਜਿੱਥੇ ਜਿੰਨੇ ਫਿਰ ਦੂਏ ਜਾਂਦਾ, ਫਿਰ ਤੀਸਰੇ ਜਾਂਦਾ, ਚੌਥੇ ਜਾਂਦਾ, ਕੁਛ ਨੀ ਬਣਦਾ, ਭੰਬਲ ਭੂਸੇ ਸਾਰੇ ਪਏ। ਕਾਰਨ ਇਹ ਕਿ ਸਾਡੇ ਸੰਸਕਾਰ ਅਲੱਹਦਾ ਅਲੱਹਦਾ ਹੈਗੇ, ਇਹ ਐਕਸਪੈਕਟ ਕਰਨਾ ਹੀ ਗਲਤ ਹੈ ਕਿ ਮੇਰੇ ਕਰਦਾ ਹੈਡ ਹੈ, ਬਾਪ ਹੈ, ਉਹ ਸਿੱਖੀ ਨੂੰ ਕੁਝ ਹੋਰ ਸਮਝੀ ਬੈਠਾ ਹੈ, ਉਹ ਸਵੇਰੇ ਉੱਠੇਗਾ, ਨਹਾਏਗਾ, ਗੁਰਦੁਆਰੇ ਜਾਏਗਾ, ਨਿਤਨੇਮ ਕਰੇਗਾ, ਉਹਦੇ ਘਰ ਵਾਲੀ ਲੈ ਮੈਂ ਰਾਤ ਨੂੰ 12-11 ਵਜੇ ਤਾਈ ਕੰਮ ਕਰਦੇ, ਨਿਵੇਂ ਤੂੰ ਨੀ ਉੱਠਦਾ, ਉਹਨੂੰ ਕਿਆ ਬਣਾ ਕੇ ਬਣਾਉਂਦਾ ਹੈ। ਤੇ ਮੁੰਡਾ ਕਹਿੰਦਾ ਨਵੀਂ ਰੋਸ਼ਨੀ ਹੈ, ਤੁਸੀਂ ਪੁਰਾਣੀਆਂ ਗੱਲਾਂ ਕਰਦੇ ਹੋ, ਮੈਂ ਵੀ ਸਿੱਖ ਹਾਂ, ਦਾੜੀ ਰੱਖੀ ਹੈ ਤੇ ਮੇਰਾ ਮੈਂ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ। ਬਸ ਨੀ ਗੁਰੀ ਕਹਿੰਦੀ ਲਓ ਜੀ ਤੁਸੀਂ ਤਾਂ ਪੁਰਾਣੀਆਂ ਗੱਲਾਂ ਕਰਦੇ ਹੋ, ਅੱਜ ਨਵੀਂ ਰੋਸ਼ਨੀ ਹੈ, ਇਹ ਸਾਇੰਸ ਹੀ ਸਾਡਾ ਸਭ ਕੁਛ ਹੈ, ਸਾਇੰਸ ਤੇ ਮਗਰ ਲੱਗੀ ਹੈ। ਜੇ ਕਿਤੇ ਗੁਰਪੁਰ ਹੋਇਆ ਤਾਂ ਉੱਥੇ ਜਾਇਆ ਮੱਥਾ ਟੇਕ ਗਿਆ, ਚੱਲ ਸਿੱਖੀ। ਇਸ ਤਰ੍ਹਾਂ ਹਰੇਕ ਦੀ ਸਿੱਖੀ ਘਰ ਦੇ ਵਿੱਚ ਜੋ ਨਹੀਂ ਮਿਲੇ ਤੇ ਬਾਹਰ ਜੋ ਇੱਕ ਲਾਈਨ ਚ ਨਹੀਂ ਹੈ ਤੁਹਾਡਾ ਮਨ, ਤੁਹਾਡੀ ਸ਼ਰਧਾ ਭਾਵਨੀ ਤੇ ਬਾਹਰ ਕਿਵੇਂ ਹੋ ਸਕਦੀ ਹੈ। ਹਾਂ ਇਹ ਬਾਤ ਅਸੀਂ ਜੀ ਫਲਾਨੇ ਜੱਥੇ ਦੇ ਹੈ, ਅਸੀਂ ਜੀ ਫਲਾਨੇ ਜੱਥੇ ਦੇ ਹੈ, ਤੇ ਹਾਂ ਇਹ ਖਿਆਲ ਅੱਛਾ ਹੈ ਦਿਲ ਸਹਿਲਾਨੇ ਕੇ ਲੀਏ। ਆਹ ਦੇਖੇ ਕਿ ਸੰਪਰਦਾ ਇਹ ਵੀ ਬਣਾਈ ਫਿਰਦਾ ਤੇ ਅਸੀਂ ਵੀ ਆਪੋ ਆਪਣੀ ਸੰਪਰਦਾ ਬਣਾਈ ਫਿਰਦੇ ਜੀ। ਮੈਂ ਜਦੋਂ ਕਿਹਾ ਭਾਈ ਸੰਗਤ ਚ ਆਇਆ ਕਰੋ ਤੇ ਕੀ ਮੈਨੂੰ ਜਵਾਬ ਮਿਲਦਾ, ਸੁਣੋ ਜੀ ਕੀ ਮਿਲਦਾ। ਹਾਂ ਜੀ ਅਸੀਂ ਫਲਾਨੇ ਸੰਤ ਹੈਗੇ, ਅਸੀਂ ਉਹਨਾਂ ਕੋਲ ਸਾਡੇ ਪਿਓ ਦਾਦੇ ਉੱਥੇ ਜਾਂਦੇ ਰਹੇ ਤੇ ਕਿੱਥੇ ਰਹਿੰਦੇ ਹੋ ਜੀ ਕਲਕੱਤੇ, ਕਦੋਂ ਆਉਂਦੇ ਹੋ ਸੰਤਾਂ ਕੋਲ, ਸਾਲ ਮਗਰੋਂ ਤੇ ਆ ਕੇ ਮੱਥਾ ਟੇਕ ਕੇ ਚੜਾਵ ਚੜਾ ਕੇ ਉਹਨਾਂ ਦੀ ਅਸੀਸਾਂ ਲੈ ਕੇ ਚਲੇ ਜਾਂਦੇ। ਸਾਨੂੰ ਤਾਂ 9 ਨਿਦਾਂ 12 ਸਿੱਧਾ ਹੋਈਆਂ ਜਦੋਂ ਦੇ ਸੰਤਾਂ ਦੇ ਚਰਨ ਲੱਗੇ, ਫਿਰ ਉਹਨੂੰ ਹੋਰ ਕਿਸੇ ਸਤਸੰਗ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ। ਉੱਥੇ ਅੜਿਆ ਹੈ ਲੋਕਡਾਊਨ, ਫਲਾਨੇ ਜੱਥੇ ਦੇ ਹੈ ਜੀ, ਉਸ ਤੋਂ ਬਾਅਦ ਦੇਖਣਾ ਹੀ ਚਾਹੁੰਦਾ ਹੈ, ਉਹ ਸਿੱਖੀ ਤਾਂ ਹੈ ਹੀ ਨਹੀਂ, ਜੋ ਕਿ ਸਿੱਖੀ ਤਾਂ ਮੈਂ ਹੀ ਸਮਝੀ ਬੈਠਾ। ਕਿਸੇ ਨੂੰ ਸਿੱਖ ਨਹੀਂ ਮੰਨਦੇ। ਸਭ ਢਿੱਲੇ ਮਿੱਥੇ ਸਿੱਖ, ਕੱਚੇ ਢਿੱਲੇ ਸਿੱਖ, ਕਿਸੇ ਨੂੰ ਸਿੱਖ ਨਹੀਂ ਸਮਝਦੇ। ਇਹੀ ਹਾਲ ਹੋਰਨਾਂ ਮਤਾਂ ਦਾ, ਸਭਨਾਂ ਦਾ ਇਹੀ ਹਾਲ ਹੈ। ਹੁਣ ਆਪਾਂ ਪੁਆਇੰਟ ਤੇ ਆਈਏ ਵੀ ਜਦੋਂ ਸਾਡੇ ਇਤਨੇ ਡਿਫਰੈਂਟ ਅਪਰੋਚ ਗੁਰੂ ਲਫ਼ਜ਼ ਨੂੰ ਦੇ ਵਾਸਤੇ ਸਾਡੇ ਅੰਦਰ ਹਰ ਇੱਕ ਜੀਵ ਦਾ ਅਲੈਦਾ ਖਿਆਲ ਚਿਤਵਨੀ ਸ਼ਰਧਾ ਭਾਵਨੀ ਪਿਆਰ ਭਾਵਨੀ ਹਰ ਇੱਕ ਦੀ ਅਲੈਦਾ ਅਲੈਦਾ। ਇਸਦਾ ਪ੍ਰਤੱਖ ਨਮੂਨਾ ਇਹ ਹੈ ਕਿ ਤਸਵੀਰਾਂ ਦੇਖ ਲਓ ਗੁਰੂ ਨਾਨਕ, ਆਪਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਥੋੜ੍ਹਾ ਜਿਹਾ ਬੋਲਦੇ ਨਾ, ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰਾਂ ਦੇਖ ਲਓ, ਕੋਈ ਇੱਕ ਦੂਸਰਾ ਨਹੀਂ ਮਿਲਦੀ। ਤਸੱਵਰ ਜਿਹੜਾ ਤਸਵੀਰ ਖਿੱਚਣ ਵਾਲਾ ਹੈ, ਉਸ ਨੇ ਆਪਣੇ ਸੰਕਲਪ ਅਨੁਸਾਰ ਆਪਣੇ ਤਸੱਵਰ ਜੋ ਉਹਦੇ ਦਿਮਾਗ ਵਿੱਚ ਆਈ ਗੱਲ ਤਸੱਵਰ ਕੀਤਾ ਹੋਇਆ ਉਸਨੇ ਉਹ ਖਿੱਚ ਦਿੱਤੀ। ਜੇ ਇੰਨੀ ਗੁਰੂ ਨਾਨਕ ਦੀਆਂ ਤਸਵੀਰਾਂ ਅੱਡ ਅੱਡ ਨੇ, ਗੁਰੂ ਨਾਨਕ ਸੀ ਤੇ ਇੰਨੀਆਂ ਤਸਵੀਰਾਂ ਕਿਵੇਂ ਬਣ ਗਈਆਂ? ਕਿਹਨੇ ਬਣਾਈਆਂ? ਸਾਡੇ ਦਿਮਾਗ ਨੇ ਬਣਾਈਆਂ ਨਾ ਅੱਡ ਅੱਡ। ਮੁਸੱਵਰ ਨੇ ਕਿਸੇ ਨੇ ਕਿਹਾ ਜਿਹਾ ਬਣਾਤਾ, ਕਿਸੇ ਨੇ ਕਿਹਾ ਜਿਹਾ ਬਣਾਤਾ, ਕਿਸੇ ਨੇ ਕਹੀ ਜੀ ਪੱਗ ਬੰਨਤੀ ਗੁਰੂ ਸਾਹਿਬ ਦੇ, ਕਿਸੇ ਨੇ ਕੁਝ ਕਰਤਾ, ਕਿਸੇ ਨੇ ਕਹੀ ਜੀ ਬੁਕਲ ਮਾਰੀ, ਇੱਕ ਤੇ ਕੁਛ ਨਹੀਂ। ਉਹ ਭਾਈ ਗੁਰੂ ਨਾਨਕ ਤਾਂ ਇੱਕ ਸੀ ਤੇ ਇੰਨੀਆਂ ਤਸਵੀਰਾਂ ਕਿਵੇਂ ਬਣ ਗਈਆਂ? ਬਸ ਹੈਰਾਨੀ ਤੇ ਗੱਲ ਇਹ ਹੈ, ਉਹਨਾਂ ਤਸਵੀਰਾਂ ਨੂੰ ਇਹ ਜਿਹੀਆਂ ਮਨੋ ਕਲਪਤ ਮਨ ਦੀਆਂ ਕਲਪਨਾ ਵਾਲੇ, ਤੇ ਉਹਦੇ ਤਾਂ ਮੌਜ ਬਣ ਗਏ ਕਿ ਨਹੀਂ? ਇਹ ਸਬਰ ਨੇ ਤਾਂ ਉਹਦਾ ਰੁਜ਼ਗਾਰ ਬਣ ਗਿਆ, ਪਰ ਅਸੀਂ ਉਹਨੂੰ ਪੂਜਦੇ। ਮੈਨੂੰ ਖਿਆਲ ਹੈ ਮੈਂ 1930 ਦੇ ਵਿੱਚ ਸੁਰਤ ਛੋਟਾ ਹੁੰਦਾ ਵੀ ਇੱਕ ਵਾਰ ਆਇਆ ਸੀ, ਪਰ 1930 'ਚ ਮੈਂ ਆਇਆ ਤੇ ਅੰਮ੍ਰਿਤਸਰ ਬੜੇ ਸ਼ਰਧਾ ਭਾਵ ਜੀ ਨੇ ਉਹ ਦਰਬਾਰ ਸਾਹਿਬ ਤੋਂ ਬਾਹਰ ਹੋਟਲਾਂ ਦੇ ਮੂਹਰੇ ਉੱਥੇ ਉਦੋਂ ਡੱਬੇ ਹੁੰਦੇ ਸੀ ਤੰਦੂਰਾਂ ਦੇ, ਉਹਦੇ ਮੂਹਰੇ ਗੰਦੇ ਜੇ ਥਾਂ ਬੋਰੀ ਵਿਛਾਈ, ਉਹਦੇ ਤੇ ਤਸਵੀਰਾਂ ਰੱਖੀਆਂ, ਬੋਰੀ ਤਸਵੀਰਾਂ ਰੱਖੀਆਂ ਹੋਈਆਂ, ਚੁਆਨੀ 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 ਗੁਰੂ ਸਾਹਿਬ ਦੀਆਂ ਦਸੇ ਪਾਤਸ਼ਾਹ ਦੀਆਂ ਦੇਖਿਆ ਹੈ। ਉਹ ਗੁਰੂ ਸਾਹਿਬ ਦੀਆਂ ਤਸਵੀਰਾਂ ਐਂ ਭੁੰਜੇ ਰੋਲ ਤੁਸੀਂ ਚੱਕੇ ਦੇਖਣਾ ਹੈ ਗੁਰੂ ਨਾਨਕ ਤਸਵੀਰ ਆ ਤੇ ਆਓ ਤਾਂ ਇਹ ਤਾਂ ਮਿਲਦੀ ਨਹੀਂ ਹੈ, ਕਿਹਨੂੰ ਸੱਚ ਮੰਨਿਆ ਤੇ ਕਿਹਨੂੰ ਝੂਠ ਬੋਲ। ਪਰ ਅਸੀਂ ਉਹਨੂੰ ਖਰੀਦਦੇ ਹਾਂ, ਘਰਾਂ 'ਚ ਲਾਉਂਦੇ ਹਾਂ, ਉਹ ਤੁਹਾਡੀ ਸ਼ਰਧਾ ਭਾਵ ਨਹੀਂ ਪਿੱਠ ਪਿੱਛੇ, ਉਹ ਤਾਂ ਠੀਕ ਹੈ, ਮਗਰ ਸਵਾਲ ਇਹ ਹੈ ਕਿ ਇਹ ਕੀ ਹੈ? ਇਹ ਤਾਂ ਇਹ ਖਿਆਲ ਅੱਛਾ ਹੈ ਦਿਲ ਬਹਿਲਾਨੇ ਕੇ ਲੀਏ, ਤੇ ਗੁਰੂ ਸਾਹਿਬ ਦੀ ਤਸਵੀਰ ਕਿਆ ਹੈ? ਹੁਣ ਆਪਾਂ ਇੱਥੇ ਆਉਂਦੇ, ਇਹ ਜਿੰਨੀਆਂ ਬਾਹਰ ਕਲਪਨਾ ਹੈ ਸਭ ਗਲਤ ਹੈਗੀਆਂ, ਇਹ ਤਸਵੀਰਾਂ ਸਭ ਗਲਤ ਬਣਾਈਆਂ ਹੋਈਆਂ। ਤੇ ਅਸੀਂ ਗੁਰੂ ਨਾਨਕ ਨੂੰ ਹੈਰਾਨੀ ਤੇ ਗੱਲ ਹੈ ਕਿ ਕਾਗਜ਼ ਦੇ ਟੁਕੜੇ ਦੇ ਉੱਤੇ ਉਹ ਸੰਕਲਪ ਕਰ ਦਿੱਤਾ, ਕਾਗਜ਼ ਦੇ ਟੁਕੜੇ ਤੇ ਹੈ ਬੰਦ ਕਰਤਾ ਤਸਵੀਰ ਵਿੱਚ ਇੰਨੀ ਦੇ ਚ, ਤੇ ਫਿਰ ਆਪਣੀ ਮਰਜ਼ੀ ਅਨੁਸਾਰ ਤੇ ਉਸਨੂੰ ਉਹਦੀ ਪੂਜਾ ਕਰਨ ਲੱਗ ਪਿਆ ਆਪਣੀ ਮਰਜ਼ੀ ਅਨੁਸਾਰ। ਤੇ ਉਹਦੇ ਕੋਲ ਲੈਂਦੇ ਕੀ ਹੈ, ਕੀ ਮੰਗਦੇ ਹਾਂ? ਮੈਂ ਲਿਖ ਦਿੱਤਾ ਹੈ ਇਹਦੇ ਵਿੱਚ, ਲਿਖਾਂ 'ਚ ਘਰ ਰੱਖਿਆ ਹੋਇਆ ਹੈ। ਸਵੇਰੇ ਉੱਠ ਕੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਅੱਜ ਮੈਂ ਚੱਲਿਆ ਹੈਗਾ, ਮੁਕਦਮੇ 'ਚ ਪੇਸ਼ੀ ਹੈ, ਮੇਰੇ ਮੁਕਦਮਾ ਮੇਰੇ ਹੱਥ 'ਚ ਕਰਦੇ, ਮੈਂ ਅਖੰਡ ਪਾਠ ਕਰੂੰਗਾ। ਲੈ ਆ ਮੰਗਦੇ ਗੁਰੂ, ਮੈਂ ਅੱਜ ਕੁੜੀ ਨੇ ਜਾਣਾ ਹੈ, ਪੇਪਰ ਠੀਕ ਹੋ ਜਾਏ। ਉਹ ਗੁਰੂ ਨਾਨਕ ਤਾਂ ਕੀ ਕਹਿਣਾ ਹੈਗਾ, ਉਹਨਾਂ ਕੋਲ ਇਹੀ ਮੰਗਦੇ ਹਾਂ। ਤੇ ਆਹ ਸਾਧ ਸੰਤ ਜਿਹੜੇ ਬਣੇ ਹੋਏ ਨਾ, ਇਹਨਾਂ ਕੋਲ ਅਸੀਂ 99% ਇਸੇ ਆਪਣੀ ਗਰਜ਼ ਵਾਸਤੇ ਜਾਂਦੇ ਹਾਂ, ਉਹਨਾਂ ਕੋਈ ਰੱਬ ਨੂੰ ਰੱਬ ਦਾ ਰਾਹ ਪੁੱਛ ਨਹੀਂ ਜਾਂਦਾ, ਦੁਨੀਆ ਵੀ ਗਰਜ਼ਿਆਂ ਵਾਸਤੇ ਜਾਂਦੇ ਸਾਰੇ। ਤੇ ਫਿਰ ਬਈ ਉਹ ਜੈਸੇ ਜੈਸਾ ਭਾਵ ਕਹੇ ਤਿਆ ਫਲ ਪਾਏ, ਉਹ ਤੁਹਾਡੇ ਮੁੰਡੇ ਵੀ ਬਹਿ ਜਾਂਦੇ ਹੈ, ਮੁਕਦਮ ਵੀ ਜਿੱਤ ਲਓ, ਫਿਰ ਕੀ ਹੋ ਜੂ? ਖਲ ਜਗਨ ਤਾਂ ਉਹੀ ਹੈ, ਅੱਗ ਤਾਂ ਉਸੇ 'ਚ ਹੀ ਹੋ, ਉਸੇ 'ਚ ਸਾਨੂੰ ਮੰਗਣਾ ਵੀ ਨਹੀਂ ਆਉਂਦਾ। ਖੈਰ ਹੁਣ ਗੁਰੂ ਨਾਨਕ ਕੀ ਹੈ, ਆਹ ਆਉਂਦੇ ਸਵਾਲ। ਕਈ ਤਸਵੀਰਾਂ ਵਾਲਾ ਗੁਰੂ ਨਹੀਂ ਹੈ, ਉਸਦੀ ਤਸਵੀਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਕੌਣ ਖਿੱਚ ਸਕਦਾ ਹੈ? ਗੁਰੂ ਨਾਨਕ ਦੀ ਤਸਵੀਰ ਗੁਰੂ ਅੰਗਦ ਨੇ ਆਪਣੇ ਹਿਰਦੇ ਵਿੱਚ ਕੀਤੀ ਸੀ। ਤੇ ਜਦੋਂ ਗੁਰੂ ਸਾਹਿਬ ਵਿਆਹੀ ਚੋਂ ਮੁੜ ਕੇ ਆਏ ਤਾਂ ਰਾਜਮਾਰੀ ਕੱਪੜੇ ਦੇ ਉਹਨੂੰ ਸੁਣੇ ਕਿੱਥੇ? ਉਹਦੇ ਹਿਰਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਸੀਗੀ। ਉਸ ਨੂੰ ਦੇਖ ਕੇ ਉਹਦੇ ਚ ਦੇਖਦੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ, ਇਹਦਾ ਇਹ ਹਾਲਤ ਹੋਈ ਸੀਗੀ। ਗੁਰੂ ਸਾਹਿਬ ਨੇ ਸ਼ਕਤੀ ਨਾਲ, ਆਤਮਕ ਸ਼ਕਤੀ ਨਾਲ ਉਸ ਨੂੰ ਖੁੱਬੇ ਹੋਏ ਮਨ ਨੂੰ ਅਸਲੀ ਸਰੂਪ ਗੁਰੂ ਨਾਨਕ ਦੇ ਅਸਲੀ ਸਰੂਪ ਉੱਥੋਂ ਬਾਹਰ ਕੱਢ ਕੇ ਤੇ ਲਿਆਂਦਾ ਤੇ ਤਾਂ ਉਹ ਸੇਵਾ ਕਰਨ ਲੱਗਾ। ਕਹਿਣ ਦਾ ਮਤਲਬ ਇਹ ਹੈ ਕਿ ਭਈ ਆਹ ਮਨੋਕਲਪ ਖਿਆਲ ਕੀਤੇ ਹੋਏ ਸਾਡੇ ਭਾਵਨਾਵਾਂ ਸਤਿਗੁਰ ਨੂੰ ਸਭ ਕੋ ਵੇਖਦਾ ਜਿੱਤਾ ਜਗਤ ਸੰਸਾਰ। ਉਹ ਅਸੀਂ ਰੋਜ਼ ਦੇਖਦੇ ਜੀ ਗੁਰੂ ਨਾਨਕ ਸਾਹਿਬ, ਉਹ ਭਈ ਸਾਡੀ ਜ਼ਿੰਦਗੀ ਤੇ ਕੋਈ ਫਰਕ ਨਹੀਂ ਆਇਆ। ਗੁਰੂ ਸਾਹਿਬ ਕਹਿੰਦੇ ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰੇ, ਬੜੀ ਬਾਲ ਡੂੰਗੀ ਇਹ ਭੇਦ ਵਾਲੀ ਗੱਲ ਹੈ। ਗੁਰਬਾਣੀ ਹੈ ਜਿੱਚਰ ਸ਼ਬਦ ਨਾ ਕਰੇ ਵਿਚਾਰ, ਜਿੱਥੇ ਮੁਕਤ ਨਾ ਹੋਵੇ ਸ਼ਬਦ ਨਾ ਕਰੇ ਵਿਚਾਰ, ਜਿਹਾ ਭਾਵ ਕਰੇ ਜਿਹਾ ਫਲ ਕਰੇ। ਅਸੀਂ ਜਿਹੀ ਜੀ ਸਾਡੀ ਭਾਵਨਾ ਹੈ ਉਹ ਜੇ ਸਾਨੂੰ ਉਹਨੂੰ ਫਲ ਮਿਲ ਰਿਹਾ ਹੈ ਤੇ ਇਸ ਭੁੰਬਰ ਭੂਸੇ ਵਿੱਚ ਅਸੀਂ ਬਹੁਤ ਦੇਰ ਤਾਈਂ ਪਏ ਰਹੇ। ਇੱਥੇ ਹੋਰ ਤਸਵੀਰ ਹੈ, ਇੱਥੇ ਅਸੀਂ ਵੀ ਘਰਾਂ ਉੱਤੇ ਲਾਈ ਫਿਰਦੇ ਹਾਂ ਤੇ ਲੋਕਾਂ ਨੇ ਕਿਸੇ ਨੇ ਕਿਸੇ ਤਰ੍ਹਾਂ ਕਿਸੇ ਨੇ ਸੱਪ ਦੀ ਛਾਇਆ ਵਾਲੀ ਫੋਟੋ ਲਾਈ ਹੈ, ਕਿਸੇ ਨੇ ਮੰਜੇ ਤੇ ਪਏ ਹੈ, ਕਿਸੇ ਨੇ ਕਿਸੇ ਤਰ੍ਹਾਂ ਦੀ ਫੋਟੋ ਕਿਸੇ ਅਸੀਂ ਕਹਿੰਦੇ ਇਹੀ ਹੋਣੀ ਹੈ ਤੇ ਉਸੇ ਤਰ੍ਹਾਂ ਅਸੀਂ ਮਨ ਨੂੰ ਆਪਣੇ ਨੂੰ ਢਾਲਣ ਦੀ ਕੋਸ਼ਿਸ਼ ਕੀਤੀ। ਪਰ ਸ਼ਬਦ ਵਿਚਾਰ ਤੋਂ ਬਾਅਦ ਸ਼ਬਦ ਜਦ ਅਨੁਭਵ ਹੋਇਆ ਤਾਂ ਪਤਾ ਲੱਗਿਆ ਗੁਰੂ ਨਾਨਕ ਕੀ। ਹਾਂਜੀ, ਮੇਰਾ ਇੱਕ ਲੇਖ ਲਿਖਿਆ ਹੋਇਆ ਹੈ ਗੁਰ ਸਤਿਗੁਰ, ਪੜ੍ਹੋ ਜੇ ਨਹੀਂ ਪੜ੍ਹਿਆ, ਇੱਕ ਵਾਰੀ ਨਹੀਂ ਕਈ ਵਾਰੀ ਪੜ੍ਹੋ। ਗੁਰ ਸਤਿਗੁਰ ਕੀ ਹੈ? ਗੁਰੂ ਤਾਂ ਕੌਣ? ਸ਼ਬਦ ਗੁਰੂ, ਧਿਆਨ ਕਰੋ, ਸ਼ਬਦ ਗੁਰੂ, ਬਾਣੀ ਗੁਰੂ, ਸ਼ਬਦ ਮੈਂ ਸਤਿਗੁਰ, ਬਾਣੀ ਗੁਰੂ ਕੀ ਹੈ? ਹੁਣ ਆਪਾਂ ਥੋੜਾ ਜਿਹਾ ਇਹਨੂੰ ਹੋਰ ਵਿਸ਼ਾਲ ਕਰੀਏ ਤਾਂ ਕਿ ਸਾਰਿਆਂ ਨੂੰ ਸਮਝ ਆ ਜਾਵੇ। ਆਹ ਮੇਰਾ ਸਰੀਰ ਹੈ, ਮੈਂ ਇਹਨੂੰ ਜਸਵੰਤ ਸਿੰਘ ਕਹਿੰਦੇ ਹੈ ਕਿਉਂਕਿ ਕੌਣ ਹੈ? ਮਿੱਟੀ ਪੁੱਤ ਨੂੰ ਜਸਵੰਤ ਸਿੰਘ ਤੁਸੀਂ ਕਹਿੰਦੇ? ਨਹੀਂ, ਮੇਰੀ ਹਸਤੀ ਨਹੀਂ ਹੈ ਮਿੱਟੀ ਦਾ ਪੁੱਤ, ਕੋਈ ਹਸਤੀ ਨਹੀਂ ਹੈ, ਅੱਜ ਟੁੱਟਿਆ ਕੱਲ ਟੁੱਟਿਆ। ਇਹਦੀ ਹਸਤੀ ਕੀ ਹੈ? ਮੇਰੇ ਅੰਦਰ ਮਨ। ਦੇਖੋ ਜੀ ਕਿੰਨੀਆਂ ਪੌੜੀਆਂ, ਕਿੱਥੇ ਜਾਣਾ ਹੈਗਾ ਆਪਾਂ? ਪਹਿਲਾਂ ਮਨ ਆਉਂਦਾ, ਉਹ ਮਨ ਦੀ ਵੀ ਕੋਈ ਹਸਤੀ ਨਹੀਂ ਹੈ, ਮਨ ਦੀ ਕੋਈ ਅਸਤ ਨਹੀਂ ਹੈ। ਇਹ ਕਦੋਂ ਬਣਿਆ? ਜਦੋਂ ਇਹ ਨੇੜ ਪੈ ਗਿਆ ਤਾਂ ਮਨ ਬਣ ਗਿਆ। ਮਨ ਤੋਂ ਬਾਅਦ ਫਿਰ ਅੰਤਿਸ਼ਕਰਨ ਹੈਗਾ ਤੇ ਉਹ ਬੁੱਧੀ ਹੈ। ਇਹ ਸਾਰੀਆਂ ਚੀਜ਼ਾਂ ਇਹ ਉਹਨਾਂ ਚਿਰ ਨੇ ਜਿੰਨਾ ਚਿਰ ਮਨ ਹੈ, ਜਿੰਨਾ ਚਿਰ ਭਰਮ ਭੁਲੇਖੇ ਚ। ਜਦੋਂ ਸਾਕਸ਼ਾਤ ਦਰਸ਼ਨ ਹੋ ਗਏ ਫਿਰ ਕੀ ਰਹਿ ਗਿਆ? ਮੇਰੇ ਅੰਦਰ ਜੋਤ, ਮਨ ਤੂੰ ਜੋਤ ਸਰੂਪ ਹੈ। ਦੇਖੋ ਇਹ ਹੈ ਤੁਹਾਡੀ ਹਸਤੀ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਨੂੰ ਕਹਿਣਾ ਉਹ ਤੁਸੀਂ ਹੈ, ਉਹ ਫਿਰ ਤੁਸੀਂ ਨਹੀਂ ਰਹੋਗੇ। ਉਹ ਬਈ ਉੱਥੇ ਜਸਵੰਤ ਸਿੰਘ ਨਹੀਂ ਰਹੇਗਾ, ਮੰਜੂ ਨਹੀਂ ਰਹੇਗੀ, ਉੱਥੇ ਤਾਂ ਗੁਰੂ ਨਾਨਕ ਰਹਿ ਗਿਆ। ਉਹ ਤੁਹਾਡੀ ਤਸਵੀਰ ਹੈ, ਉਹ ਗੁਰੂ ਨਾਨਕ ਦੀ ਤਸਵੀਰ ਹੈ ਜਦੋਂ ਤੁਹਾਨੂੰ ਅੰਤਰ ਆਤਮੇ ਪ੍ਰਕਾਸ਼ ਹੋ ਗਿਆ। ਹੁਣ ਤਾਂ ਮੈਂ ਤਾਂ ਇੰਨੀ ਸਮਾਧੀ ਲਾਉਣਾ, ਇੰਨਾ ਚਿਰ ਹੋ ਗਿਆ ਪਾਠ ਕਰਦਿਆਂ ਨੂੰ, ਇੰਨਾ ਚਿਰ ਕੀਰਤਨ ਕਰਦੇ ਤੇ ਉਹ ਪ੍ਰਕਾਸ਼ ਤਾਂ ਹੋਇਆ ਨੀ। ਜੋਤ ਸਰੂਪ, ਜੋਤ ਦਾ ਪ੍ਰਕਾਸ਼ ਹੋਣਾ ਹੈ, ਹਰ ਇੱਕ ਦੇ ਅੰਦਰ ਜੋਤ ਹੈ, ਹਰ ਇੱਕ ਦੇ ਅੰਦਰ। ਤੇ ਗੁਰੂ ਨਾਨਕ ਤਾਂ ਤੁਹਾਡੇ ਅੰਦਰ ਬੈਠਾ, ਵੀ ਬਾਹਰ ਕਿਉਂ ਢੂੰਡਦੇ ਹੋ? ਕਰਮੈ ਸਭ ਕੁਛ ਬਾਹਰ ਨਾ ਹੈ, ਬਾਹਰ ਢੂੰਡੇ ਸੋ ਭਰਨਾ ਭੁੱਲਾ। ਤੇ ਉਹ ਜੋਤ ਸਰੂਪ ਹੈ, ਤੁਹਾਡੀ ਹਸਤੀ ਜੋਤ ਸਰੂਪ ਹੈ। ਜੋਤ ਕੀ ਹੈ? ਉਹ ਗੁਰੂ ਨਾਨਕ ਹੈ, ਉਹ ਰੱਬ ਹੈ। ਤੇ ਫਿਰ ਤੁਸੀਂ ਕੀ, ਮੈਂ ਮਾਂ ਹੈ, ਮੈਂ ਪਿਓ ਹੈ, ਮੈਂ ਧੀ ਹੈ, ਮੈਂ ਭੈਣ ਹੈ, ਕੌਣ ਹੈ, ਕੀ ਹੈ ਤੁਹਾਡੀ ਕਲਪਨਾ? ਕੀ ਹਸਤੀ ਤਾਂ ਇੱਕ ਇਸਤਰੀ ਦੀ ਹੁੰਦੀ ਹੈ, ਕੋਈ ਇਸਤਰੀ ਕਰਕੇ ਉਹਦੇ ਗੱਲ ਲੱਗਿਆ ਹੋਇਆ, ਕੋਈ ਬੱਚਾ ਬਣ ਕੇ ਗੱਲ ਲੱਗ, ਕਿਸੇ ਨੇ ਮਾਂ ਬਣਾ ਲਈ, ਕਿਸੇ ਨੇ ਇਸਤਰੀ ਬਣਾ ਲਈ, ਕਿਸੇ ਨੇ ਭੈਣ ਬਣਾ ਲਈ, ਕਿਸੇ ਨੇ ਕੁਛ ਬਣਾ ਲਿਆ, ਕਦੇ ਕੁਛ ਬਣਾ ਲਿਆ। ਇਹ ਤਾਂ ਇੱਕ ਅਜਿਹੀ ਹਸਤੀ ਹੈ, ਕੋਈ ਹਸਤੀ ਨਹੀਂ ਹੈ। ਹਸਤੀ ਤਾਂ ਸਾਡੇ ਅੰਦਰ ਜੋਤ ਸਰੂਪ ਹੈ। ਇਹ ਜੋਤ ਸਰੂਪ ਕੀ ਹੈ? ਉਹ ਨਾਨਕ ਸਰੂਪ ਹੈ। ਅਸੀਂ ਉੱਥੇ ਪਹੁੰਚਣਾ, ਉੱਥੇ ਪਹੁੰਚਦੇ ਕਦੇ ਖਿਆਲ ਵੀ ਨਹੀਂ ਆਇਆ। ਇੰਨੇ ਪਾਠ ਕਰਦੇ ਕਰਾਉਂਦਿਆਂ, ਇੰਨਾ ਬਾਣੀ ਸੁਣਦਿਆਂ ਸੁਣਾਉਂਦਿਆਂ, ਇੰਨੀ ਬਾਣੀ ਦਾ ਕਿਰਤ ਕਰਦਿਆਂ ਕਰਾਉਂਦਿਆਂ, ਸਾਨੂੰ ਉਸ ਜੋਤ ਦਾ ਅਜੇ ਪਤਾ ਨਹੀਂ ਲੱਗਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਨਹੀਂ। ਅੱਛਾ ਵੀ ਜੇ ਜੋਤ ਹੈਗੀ ਤੇ ਉਹ ਕਹੀ ਜੀ, ਸੰਦ ਕਦੇ ਤੁਸੀਂ ਮੇਰੇ ਕੋਲ ਆਉਂਦੀ? ਮੈਨੂੰ ਜੀ ਇੰਨੇ ਸਾਲ ਦਾ ਸਮਾਧੀ ਲੱਗੀ, ਮੈਨੂੰ ਅੰਦਰ ਰੋਸ਼ਨੀ ਦਾ ਕੋਈ ਨਹੀਂ ਆਈ। ਮੈਂ ਕਿਹਾ ਤੂੰ ਅੰਦਰ ਜਿਹੜੀ ਰੋਸ਼ਨੀ ਭਾਲਦਾ, ਉਹ ਰੋਸ਼ਨੀ ਨਹੀਂ ਹੈ, ਉਹ ਤਾਂ ਜੋਤ ਤੂੰ ਭਾਲਦਾ। ਜਿਹੜੀ ਅੱਖ ਨਾ ਦੇਖੀ ਹੋਈ ਜੋਤ ਹੈ ਨਾ, ਅੱਖ ਨਾ ਦੇਖੀ ਰੋਸ਼ਨੀ ਹੈ ਨਾ, ਉਹ ਜਿਹੀ ਰੋਸ਼ਨੀ ਅੰਦਰ ਭਾਲਦਾ, ਉਹ ਜਿਹੀ ਬਾਹਰ ਵਾਲੀ ਕਦੇ ਕਹਿੰਦੀ ਜੋਤ ਮੈਨੂੰ ਦਿਸਦੀ ਨਹੀਂ ਹੈ। ਇੰਨਾ ਚਿਰ ਹੋ ਗਿਆ ਮੈਨੂੰ ਸਮਾਧੀਆਂ ਲਾਉਂਦੇ ਨੂੰ, ਭਾਈ ਉਹ ਤਾਂ ਜੋਤ ਹੀ ਹੋਰ ਹੈ, ਮੁਕਾਬਲਾ ਹੀ ਨਹੀਂ ਉਹਦਾ। ਉਹ ਤਾਂ ਕਹਿੰਦੇ ਕੋ ਸੋਭਾ ਨਹੀਂ, ਦੇਖਦਾ ਹੀ ਭਗਵਾਨ। ਉਹ ਜੋਤ ਸਰੂਪ, ਉਹ ਗੁਰੂ ਨਾਨਕ ਰੂਪ ਹੈ। ਇਹ ਗੁਰੂ ਨਾਨਕ ਤੁਹਾਡੇ ਅੰਦਰ ਬੈਠਾ ਹੈ। ਜਗਮਗ ਜਗਮਗ ਜਾਗਤ ਜੋਤ ਨਿਸਵਸ ਦਿਨ ਰਾਤ ਜਗ ਰਹੀ ਹੈ। ਉਹ ਨਾਨਕ ਉਹਦੇ ਦਰਸ਼ਨ ਕਰੋ ਬਈ, ਉਹ ਤਸਵੀਰ ਹੈ ਅੰਦਰ ਜੋਤ ਸਰੂਪ। ਉਹ ਤਸਵੀਰ ਹੈ ਅਸਲੀ, ਉਹਦੇ ਦਰਸ਼ਨ ਕਰੋ। ਕਦੇ ਕਿਸੇ ਨੂੰ ਖਿਆਲ ਨਹੀਂ ਆਇਆ। ਤੇ ਉਹ ਸੂਰਜ ਇੱਧਰ ਹੈ ਤੇ ਤੁਸੀਂ ਸੂਰਜ ਨੂੰ ਬਿਠ ਕਰਕੇ ਉਧਰ ਨੂੰ ਜਾਂਦੇ ਹੋ, ਤਾਂ ਸੂਰਜ ਦੇ ਦਰਸ਼ਨ ਕਿਵੇਂ ਹੋਣਗੇ? ਤੇ ਜਿੱਥੇ ਸੂਰਜ ਉਹ ਤਾਂ ਅੰਦਰ ਵੜਨਾ ਪਊਗਾ ਬਈ, ਅੰਦਰ ਜੋਤ ਹੈਗੀ, ਉਹਨੂੰ ਅੰਦਰ ਪਛਾਣਨਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਅੰਦਰ ਅੰਦਰ ਕੀ ਹੈ? ਡਾਕਟਰ ਕਹਿੰਦੇ ਅੰਦਰ ਕੀ ਹੈ? ਮਿੰਜ ਹੈ, ਹੱਡੀਆਂ ਹੈ, ਕਿਆ ਹੈ? ਹੱਡ ਮਾਸ ਨਾੜੀ ਕੋ ਪਿੰਜਰ, ਅੰਦਰ ਕੀ ਨੂੰ ਚੱਕੀ ਹੈ? ਫਿਰ ਸਮਾਧੀਆਂ ਵੀ ਲਾਉਂਦੇ ਆ, ਆ ਸਵਾਮੀ ਹੁਣ ਸਾਨੂੰ ਸਮਾਧੀਆਂ ਲਾਉਣਾ ਸਿਖਾ ਦਿੰਦੇ ਆ। ਇੱਥੇ ਬਥੇਰੇ ਗਿਆਨੀ ਸੰਤ ਬੈਠੇ ਆ, ਸਮਾਧੀਆਂ ਲਿਖਾਉਣ। ਉਹ ਵੀ ਕੀ ਹੈ? ਉਹ ਦੱਸਦੇ ਵੀ ਤੁਹਾਨੂੰ ਐਂ ਚਾਨਣ ਦਿਸੂਗਾ, ਐਂ ਰੋਸ਼ਨੀ ਦਿਸੂਗੀ। ਅੱਛਾ ਬਈ, ਰੋਸ਼ਨੀ ਉਹ ਰੋਸ਼ਨੀ ਦਾ ਹੀ ਉਹਨੂੰ ਭੁਲੇਖਾ ਪਿਆ, ਉਹ ਤਾਂ ਇਹੋ ਜਿਹੀ ਰੋਸ਼ਨੀ ਭਾਲਦੇ ਉੱਥੋਂ। ਫਿਰ ਕਹਿ ਦਿੰਦੇ ਜੀ ਮੈਨੂੰ ਇਹੋ ਜਿਹੀ ਰੋਸ਼ਨੀ ਮਿਲੀ ਹੈ ਜੀ, ਇੱਥੇ ਪਤਾ ਨੀ ਕੋਈ। ਉਹ ਕਹਿੰਦਾ ਜੀ ਉੱਥੇ 6 ਘਰ ਦੱਸੇ ਅੰਦਰ, ਪਹਿਲਾ ਘਰ, ਦੂਸਰਾ ਘਰ, ਤੀਸਰਾ ਘਰ। ਮੈਂ ਕਿ ਚੌਥੇ ਤਾਈਂ ਪਹੁੰਚ ਗਿਆ, ਹੁਣ ਹਾਂ ਦੱਸੋ। ਉਹ ਨਹੀਂ ਭਾਈ, ਅੱਛਾ ਉਹ ਜੋਤ ਸਿਰਫ ਜੋਤ ਬੱਤੀ ਰੋਸ਼ਨੀ ਨਹੀਂ ਹੈ, ਉਹ ਕੀ ਹੈ? ਹੁਣ ਸੁਣ ਲਓ, ਗੁਰ ਸਤਿਗੁਰ ਵਿੱਚ ਮੈਂ ਬਖਤ ਖੋਲ ਕੇ ਲਿਖਿਆ ਕਿ ਉਹ ਕੀ ਚੀਜ਼, ਸਾਡਾ ਗੁਰੂ ਕੌਣ ਹੈ, ਕਿੱਥੇ ਹੈ, ਕਿਵੇਂ ਹੈ, ਉਹਦਾ ਸਰੂਪ ਕਿਆ ਹੈ? ਸ਼ਬਦ ਮੈਂ ਸਤਿਗੁਰ, ਸਤਿਗੁਰ ਮੈਂ ਸ਼ਬਦ ਹੈ, ਬਸ ਆ ਸਰੂਪ ਹੈ, ਸ਼ਬਦ ਰੂਪ। ਸ਼ਬਦ ਦਾ ਫਿਰ ਪਤਾ ਨੀ ਕਿੱਥੇ ਹੈ, ਕਿਹਾ ਜਾ। ਕਹਿੰਦੇ ਹਾਂਜੀ, ਅਸੀਂ ਸਾਰਾ ਦਿਨ ਇੰਨਾ ਸ਼ਬਦ ਪੜ੍ਹਦੇ ਹਾਂ, ਆ ਮੰਜੂ ਵੀ ਆਕੜੀ ਫਿਰਦੀ ਹੈ, ਮੈਂ ਇੰਨੇ ਸ਼ਬਦ ਪੜ੍ਹਦੀ ਹਾਂ, ਮੈਂ ਜੀ ਇੰਨਾ ਨਿਤਨੇਮ ਕਰਦਾ ਹਾਂ। ਸ਼ਬਦ ਅਸੀਂ ਸਾਰਾ ਦਿਨ ਪੜ੍ਹਦੇ ਹਾਂ, ਉਹ ਰੋਸ਼ਨੀ ਸਨ ਦਰਸ਼ਨ ਨਹੀਂ ਹੋਏ, ਉਹ ਸਾਡਾ ਮਰਦਾਨਾ ਵੀ ਖੜਾ ਹੈ। ਤੇ ਫਿਰ ਸ਼ਬਦ ਦੇ ਦਰਸ਼ਨ ਨਹੀਂ ਹੋਏ, ਸਤਿਗੁਰੂ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰੂ ਹੈ, ਸ਼ਬਦ ਰੂਪ। ਸ਼ਬਦ ਲੇਖ ਕਿੰਨੇ ਮੈਂ ਲਿਖੇ, ਪੜ੍ਹ ਕੇ ਦੇਖੋ ਸ਼ਬਦ ਕੀ ਚੀਜ਼ ਹੈ, ਸ਼ਬਦ ਕੀ ਹੈ, ਨਾਮ ਹੈ, नाम की है अमृत है, अमृत की है शब्द है, शब्द की है रुण चुन है, ध्यान करो ना, कोई रुण चुन है, कोई रस है, कोई प्रीत है, कोई प्यार है, रस है, स्वाद है, कोई चुप प्रीत है, प्यार दे, स्वप्न स्वप्न प्रेम स्वप्न, सारे सारे एडजेक्टिव को लक्षण जोड़ा है, ओह शब्द है, वो नाम है कलेक्शन। एक नहीं रब विच गुरु नानक च एक गुण नहीं है, वो अनेक गुण है, उन्हें सारे इकट्ठ नो शब्द कहा गया है। ते हुण साडे विच धन गुरु नानक कहे तो ते गुरु नानक थोड़े अंदर वसदा है, उहदा स्वाद मान लो, धन गुरु नानक कहे तो थोड़े अंदर, थोड़े अंदर बाहर रुण चुन लगे रस, उपजी उपजे की अंदरों उपजे बाहरों नहीं, अंदरों उपजे उपजी प्रीत प्रेम रस चाओ, जेकर थोड़े दर्शन उधर समझांगे जिदन ये चीज थोड़े अंदरों उपजेगी, उधर तुसी दर्शन कर ले, यूं ओ तस्वीर लग गई अंदर अंदर उपजी उपजी प्रीत प्रेम रस क्या इन्हों ये चीज लग गई, ओनू इन दर्शन तस्वीरां दी दर्शनां दी लोड़ नहीं है, ए ना सारे आत्मक गुणा दे संग्रह नो शब्द के है, तो थोड़ी को है तस्वीर यार दिल में है, जब दिल किया कि में हो सिर झुकाया और देख लिया, तो भाई जो तन गुरु नानक हो थोड़ा कोई स्वाद आवे कोई रस आवे, वो अंदर है बाहर नहीं, ये मनोकल्पित नहीं है, ये रियल है, रुण चुन लाया मोरे रुण चुन लाया, किसे स्वाद किसे रस विच प्यार 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 विच आ जाओ, सारे जखियां पाऊ जी करे सब कुछ चंगा लगन लग गए, सारे पासे तू ही नजर आवे, धन गुरु नानक धन गुरु नानक कहे तो साडा अंदर बाहर रस नाल भर जावे, ते वो रस जो सानू निकल जी ना करे, ते मन मल्लो मल्ली धन गुरु नानक कही जावे, धन गुरु नानक धन गुरु नानक मल्लो मल्ली कहे, अखा जीवा विसरे मर जाऊ आ हल सोच रहे है, जो मैं धन गुरु नानक है ना मैं तो मर जाना है, तो ये धन गुरु नानक है, धन गुरु नानक की तस्वीर है, की है धन गुरु नानक तस्वीर है, वो प्यार रूप है, वो रस रूप है, महारस रूप है, ते कितों मिलना उपजी अंदर उपजी मैंने धरती पार के जेड़ी चीज देंदे उन्हें उपजी कहते थोड़े अंदर पई है उन रस रूप न रस रूप प्यार रूप, रुण चुन मोरे रुण चुन लाया सावने आया, ओ भाई ओ किथे फिर दिया, गुरु नानक रस रूप है प्यार रूप है, ये थोनू आ दर्शन नहीं होए तो थोड़े दर्शन जड़े है सब मनोकल्पित है, सब मनोकल्पित है, तद तो साडा कुछ तब्दीली जिदन अंदरों उपज गई रुण चुन लग गई, जिदन प्यार रस आया प्रेम का रस आया चुप प्रीत विच असी समा गए, फिर आ नहीं रहना एक खलड़ा नहीं रहना, फिर तो गुरु नानक दा एक एक चोला बन जू है शरीर, फिर गुरु नानक दा चोला बन जू, फिर थोड़े को बगैर प्यार करने तो और कोई चीज नहीं रहेगी, फिर की होगा तुझ से निकसी फूट मरा, ऐ जे रस नु कौन छड़दा जिनू आन लग पवे, ऐ रस नु कौन ओ रस मुंडे आउंदे बच्चे आउंदे स्त्री आउंदी फलाना आउंदा गुआंढी आउंदा, ओ तां इत्थे देखिया गया है साडे नाल होई है देखिया तजर्बे च आया, जिनू एक रस आया वो कहिंदा मैनूं छेड़ ਹੈ ਕਿਤੇ ਰਸ ਮਸਾਂ ਮਸਾਂ ਆਇਆ, ਇਹ ਕਿਤੇ ਗੁਆਚਣ ਜਾਵੇ, ਸਾਰੇ ਤਾਂ ਜਮ ਹੈ ਮੈਨੂੰ ਉਸ ਰਸ ਤੋਂ ਤੋੜਨ ਵਾਲੇ ਆ, ਇਹ ਸਭ ਤੋੜਨ ਵਾਲੇ ਹੈ, ਉਹਨੂੰ ਮਿਲਾਉਣ ਵਾਲਾ ਕੋਈ ਨੀ। ਸਹੀ ਪਿਆਰੇ ਮੇਲੀ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਉਹ ਪਿਆਰੇ ਜੋ ਸਾਜਨ ਮੀਤ ਪਿਆਰੇ, ਆਹ ਦੇਖੋ ਉਹ ਸਾਜਨ ਮੀਤ ਪਿਆਰੇ ਜੋ ਹਮਕੋ ਹਰ ਨਾਮ ਸਿਤਾਰੇ, ਉਹ ਉਹਨਾਂ ਨੂੰ ਮਿਲਣ ਭੱਜਿਆ ਫਿਰਦਾ ਜਿਵੇਂ ਅਮਲੀ ਅਮਲੀਆਂ ਕੋਲ ਜਾਂਦਾ। ਫਿਰ ਕੋਈ ਚੀਜ਼ ਨੀ ਚੰਗੀ ਜਿਹੜਾ ਰੱਬ ਨੂੰ ਭੁਲਾਵੇ, ਜਿਹੜਾ ਉਹ ਰਸ ਖੋਲਵੇ, ਉਹ ਸਾਰੇ ਜਮ ਹੈ ਨੇੜੇ ਨੀ ਜਾਂਦਾ। ਇਹ ਸਾਰੇ ਜਮੋ ਤੋਂ ਤੁਹਾਨੂੰ ਖੇਡਣ ਵਾਲੇ ਹੈ, ਚਾਹੇ ਉਹ ਖਤਮ ਹੈ, ਚਾਹੇ ਵਾਈਫ ਹੈ, ਚਾਹੇ ਬੱਚੇ ਹੈ, ਚਾਹੇ ਗੁਆਂਢੀ ਹੈ, ਚਾਹੇ ਦੁਨੀਆ। ਸੋ ਗੁਰੂ ਨਾਨਕ ਕੀ ਹੈ, ਰਸ ਰੂਪ ਹੈ ਭਾਈ, ਪਿਆਰ ਰੂਪ ਹੈ। ਤੇ ਉਹ ਕਿਵੇਂ, ਉਹ ਪ੍ਰੇਮ ਸਵਪਨ ਹੈ ਤੁਹਾਡੇ ਅੰਦਰ, ਜਦੋਂ ਪ੍ਰੇਮ ਸਵਪਨ ਆਇਆ, ਰਸ ਆਇਆ, ਤੁਸੀਂ ਰਾਤ ਦਰਸ਼ਨ ਤਾਂ ਇੱਕ ਪਾਸੇ ਰਿਹਾ, ਤੁਸੀਂ ਉਹਦੀ ਗੋਦ ਮਾਣ ਰਹੇ ਹੋ, ਗੋਦ ਮਾਂ ਦੀ ਗੋਦ। ਤੇ ਫਿਰ ਉਹ ਗੋਦ ਨੂੰ ਕੌਣ ਛੱਡੇ, ਤੇ ਮਾਂ ਵੀ ਦੁੱਧ ਦਿੰਦੀ ਹੈ, ਤੇ ਉਹ ਅੰਮ੍ਰਿਤ ਅੰਮ੍ਰਿਤਮਈ ਦੁੱਧ ਦਿੰਦੀ ਹੈ। ਗੁਰੂ ਨਾਨਕ ਦੀ ਗੋਦ ਚ ਅੰਮ੍ਰਿਤਮਈ ਦੁੱਧ ਮਿਲਦਾ, ਉਹ ਅੰਮ੍ਰਿਤ ਨੂੰ ਛੱਡ ਕੇ ਕਿੱਧਰ ਜਾ ਰਹੇ, ਰਸ ਪ੍ਰੇਮ ਭਰੀ ਫਿਰ ਨਾ ਜਾਈ। ਬਈ ਗੁਰੂ ਨਾਨਕ ਨੂੰ ਜੇ ਵਸਾਉਣਾ ਹੈ, ਉਹ ਤਸਵੀਰ ਤਾਂ ਬਹੀ ਹੋ ਜੂਗੀ, ਉਹ ਰੰਗ ਉੱਡ ਜਾਏਗਾ, ਉਹ ਕਲਪਨਾ ਦੀ ਬਣਾਈ ਹੋਈ ਹੈ। ਜੇ ਇਹ ਰਸ ਮਿਲ ਜਾਵੇ, ਆਹ ਤਸਵੀਰ ਕਿਸੇ ਹਿਰਦੇ ਵਿੱਚ ਵਸ ਜਾਵੇ, ਗੁਰ ਮੂਰਤ ਗੁਰ ਸ਼ਬਦ ਹੈ, ਇਹ ਸ਼ਬਦ ਵਸ ਜਾਵੇ, ਇਹ ਨਾਂ ਵਸ ਜਾਵੇ, ਤਾਂ ਫਿਰ ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਫਿਰ ਉਹਦਾ ਜੀਵਨ ਸਫਲ। ਤੇ ਫਿਰ ਸਾਨੂੰ ਨਾ ਪੁੱਤ ਦੀ ਲੋੜ, ਤੇ ਨਾ ਧੀ ਦੀ ਲੋੜ, ਤੇ ਨਾ ਮੁਕੱਦਮੇ ਦੀ ਲੋੜ, ਤੇ ਨਾ ਹੋਰ ਨੌਕਰੀਆਂ ਦੀ ਲੋੜ, ਤੇ ਨਾ ਮਾਇਆ ਦੀ ਲੋੜ। ਪਰ ਉਹ ਹੁਣ ਇਹ ਕਿੱਥੋਂ ਮਿਲੇ, ਉਹ ਪਿਆਰ ਕਿੱਥੋਂ ਮਿਲੇ, ਉਹ ਸ਼ਰਧਾ ਭਾਵ ਨੀ, ਪ੍ਰੇਮ ਸਵਪਨਾ ਕਿੱਥੋਂ ਮਿਲਣ। ਇਹ ਕੋਈ ਹੱਟੀ ਨਹੀਂ ਲੱਗੀ, ਪਰ ਗੁਰੂ ਨਾਨਕ ਨੇ ਸਾਨੂੰ ਦੱਸ ਦਿੱਤਾ ਹੈ ਵੀ ਅਗਰ ਇਹ ਕਿਤੇ ਮਿਲ ਸਕਦੀ ਹੈ, ਤੇ ਉਹ ਸਾਧ ਸੰਗਤ ਵਿੱਚੋਂ ਮਿਲਦੀ ਹੈ। ਤੇ ਉਹ ਜ਼ਿੰਦਗੀ ਤੇ ਮਿਹਰ ਕਰਨੀ ਹੁੰਦੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗ। ਤੇ ਫਿਰ ਜਿਉਂ ਜਿਉਂ ਇਹ ਵਧਾਈਏ, ਜਿਉਂ ਜਿਉਂ ਹਰ ਸਿਮਰ। ਸੋ ਬਈ ਸੰਗਤ ਆਇਆ ਕਰੋ, ਇਹ ਪਿਆਰ ਕਰਿਆ ਕਰੋ, ਤੁਹਾਨੂੰ ਬੁਲਾਉਣਾ ਪੈਣਾ, ਤੁਸੀਂ ਆਪ ਬਗੈਰ ਬੁਲਾਏ ਤੋਂ ਆਓ, ਜੇ ਉਹ ਰਸਾ ਲੈਣਾ ਹੈ ਬਗੈਰ ਬੁਲਾਏ ਤੋਂ ਆਓ, ਹੋਰ ਨਾ ਚਾਹੋ ਵੀ ਪ੍ਰੇਰ ਕੇ ਲਿਆਓ। ਭਾਵੇਂ ਗਾਲਾਂ ਜਿਵੇਂ ਡਾਂਗਾਂ ਪੈਂਗਾ, ਅਸੀਂ ਗਾਲਾਂ ਖਾਧੀਆਂ, ਅਸੀਂ ਤਾਨੇ ਸਹੇ, ਅਸੀਂ ਡਾਂਗਾਂ ਖਾਧੀਆਂ ਲੋਕਾਂ ਨੂੰ ਪ੍ਰੇਰ ਪ੍ਰੇਰ ਕੇ ਲਿਆਉਣ ਲਈ। ਕਿਉਂ ਤਾਂ ਗੁਰੂ ਨਾਨਕ ਦੇ ਦਰਸ਼ਨ ਆਓ ਜੀ, ਉੱਥੇ ਉਹ ਦੁਕਾਨ ਹੈ ਗੁਰੂ ਸਾਹਿਬ ਨੇ ਦੱਸੀ ਹੋਈ, ਜਿੱਥੇ ਇਹ ਪ੍ਰੇਮ ਸਵਪਨ ਦੀ ਛੋਹ ਲੱਗਦੀ ਹੈ ਸੰਗਤ ਵਿੱਚ, ਪ੍ਰੇਮ ਸਵਪਨ ਦੀ ਛੋਹ ਲੱਗਦੀ, ਜਿੱਥੇ ਪ੍ਰੀਤ ਚੁੱਪ ਪ੍ਰੀਤ ਦੀ ਛੋਹ ਲੱਗਦੀ ਹੈ, ਜਿੱਥੇ ਰਸ ਰੂਪ ਦੀ ਛੋਹ ਲੱਗਦੀ ਹੈ, ਇੱਥੇ ਲੱਗਦੀ ਹੈ ਸਾਧ ਸੰਗਤ ਵਿੱਚ। ਇਹ ਸਾਧ ਸੰਗਤ ਬਹੁਤ ਉੱਚੀ ਹੈ, ਆਇਆ ਕਰੋ। ਕਿਵੇਂ ਆਉਣਾ ਇੱਥੇ, ਇੱਥੇ ਦੇਖਣ ਵਾਸਤੇ ਨਹੀਂ ਆਉਂਦੇ, ਇਹ ਢਿੱਲਾ ਸਿੱਖ ਹੈ, ਮਾੜਾ ਸਿੱਖ ਹੈ, ਚੰਗਾ ਸਿੱਖ ਹੈ, ਫਲਾਨਾ ਹੈ, ਧਮਕਾ ਹੈ, ਇਹ ਮੋਨਾ ਹੈ, ਇਹ ਫਲਾਨਾ ਧਮਕਾ। ਜੇ ਤੁਸੀਂ ਇਉਂ ਲਿਆ ਤਾਂ ਤੁਸੀਂ ਬਣ ਗਏ ਸੈਨੀਟਰੀ ਇੰਸਪੈਕਟਰ, ਸੈਨੀਟਰੀ ਇੰਸਪੈਕਟਰ ਤਾਂ ਗੰਦਗੀ ਨਾਲ ਗੰਦੀਆਂ ਨਾਲੀਆਂ ਵਾਲੀ ਦੇਖਣਾ, ਬਦਬੋ ਹੀ ਸੁਣੀ ਹੈ। ਜੇ ਤੁਸੀਂ ਚੋਰੀ ਅੱਡ ਕੇ ਗਰੀਬ ਬਣ ਕੇ ਇੱਥੇ ਮੰਗਤੇ ਬਣ ਕੇ ਤੁਰੇ ਫਿਰੋ, ਤਾਂ ਗੁਰੂ ਨਾਨਕ ਤਾਂ ਬੜਾ ਬਖਸ਼ਣ, ਬਹੁਤ ਬਖਸ਼ਿਸ਼ ਕਰਦਾ ਹੈ। ਉਹ ਤਾਂ ਦੇਖਦਾ ਸੱਚੇ ਦਿਲੋਂ ਕੋਈ ਮੰਗਦਾ ਵੀ ਹੈ, ਮੈਨੂੰ ਸੱਚੇ ਦਿਲੋਂ ਮੇਰੇ ਦਰਸ਼ਨ ਕਰਨੇ ਮੰਗਦਾ ਹੈ, ਸੱਚੇ ਦਿਲੋਂ ਉਹਦੇ ਕਰਦਾ ਜਿਹੜਾ ਨਾਮ ਰਸ ਹੈ, ਪਿਆਰ ਰਸ ਹੈ, ਭਾਵਨਾ ਹੈ, ਉਹ ਕੋਈ ਮੰਗਦਾ ਹੈ ਕਿਸੇ ਅੰਦਰ। ਯਾਦ ਰੱਖੋ ਇੱਕ ਗੱਲ ਆਹ ਅਖੀਰਲੀ, ਕਿ ਸਾਨੂੰ ਨਾਮ ਦੀ ਭੁੱਖ, ਗੁਰੂ ਨਾਨਕ ਦੇ ਦਰਸ਼ਨ ਦੀ ਭੁੱਖ, ਸ਼ਬਦ ਦੀ ਭੁੱਖ ਨਹੀਂ ਹੈ, ਅਸੀਂ ਸਭ ਪਖੰਡ ਕਰਦੇ। ਤੇ ਜਿੱਦਣ ਹੋਈ, ਸੁਣੋ, ਜਿੱਦਣ ਇਹ ਭੁੱਖ ਲੱਗ ਗਈ, ਫਿਰ ਯਾਦ ਰੱਖੋ ਤੁਹਾਡੇ ਅੰਦਰ ਉਸ ਨਾਮ ਦੀ, ਉਸ ਦਰਸ਼ਨ ਦੀ, ਉਸ ਰਸ ਦੀ ਜੇ ਭੁੱਖ ਜਰਾ ਜਿੰਨੀ ਵੀ ਇਹਨੇ ਕਿਣਕਾਂ ਮਾਤਰ ਵੀ ਹੋਵੇ ਨਾ, ਤੇ ਗੁਰਸਿੱਖ ਇੱਕ ਪਿੰਡਾ ਜਾਏ ਚੱਲ, ਕੋਟ ਪਿੰਡਾ ਆਗੇ ਹੋਏ ਲੇਟ ਹੈ। ਉਹ ਬਈ ਤੁਸੀਂ ਤੁਹਾਡੇ ਤੇ ਜਿੱਦਣ ਮਹਿਸੂਸ ਹੋਇਆ ਜੀ, ਮੈਂ ਤਾਂ ਇੰਨਾ ਚਿਰ ਹੋ ਗਿਆ ਸੰਗਤ, ਮੈਨੂੰ ਤਾਂ ਕੁਛ ਨੀ ਲੱਭਾ। ਭਾਈ ਤੂੰ ਮੰਗੀ ਨੀ ਅਜੇ ਤਾਂ ਦਾਤ, ਤੂੰ ਤਾਂ ਕੁੜੀਆਂ ਮੁੰਡੇ ਮੰਗਦਾ, ਮੇਰੇ ਗੋਡੇ ਦੁਖਦੇ ਆ, ਤੂੰ ਤਾਂ ਗੋਡਿਆਂ ਨੂੰ ਸੂਤ ਕਰਾਉਣ ਨੂੰ। ਤੂੰ ਗੁਰੂ ਨਾਨਕ ਨੂੰ ਥੋੜੋ ਮੰਗਦਾ, ਤੂੰ ਤਾਂ ਦਾਤਾ ਮੰਗਦਾ, ਦਾਤ ਪਿਆਰੀ ਵੀ ਸਿਆ ਦਾਤਾਰ। ਜਿੱਦਣ ਤੇਰੇ ਅੰਦਰ ਭੁੱਖ ਹੋਈ, ਜਿੱਦਣ ਇੰਨੀ ਭੁੱਖ ਹੋਈ ਕਿ ਮੰਮੀ 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 ਦੋ, ਉਹਨੂੰ ਕੋਈ ਚੀਜ਼ ਖਿਲਾਉਣਾ ਦਿਓ, ਤਾਂ ਭੁੱਖ ਨੀ ਲੈਂਦਾ ਬੱਚਾ। ਜਦੋਂ ਇਹ ਜੀ ਭੁੱਖ ਹੋਈ ਨਾ, ਗੁਰੂ ਨਾਨਕ ਦੇਖਦਾ ਹੈ ਤਾਂ ਅੰਦਰ ਜਾਮੀ ਦੇਖਦਾ ਹੈ ਵੀ ਕਿਸੇ ਭੁੱਖ, ਇੱਥੇ ਇੱਥੇ ਆ ਸੰਗਤ ਵੀ ਦੇਖਦਾ, ਤੁਰਿਆ ਦੇਖਦਾ ਹੈ ਕਿਸੇ ਹੈ ਭੁੱਖ ਕਿਸੇ। ਉਹ ਜਿਹਦੇ ਅੰਦਰ ਭੁੱਖ ਹੁੰਦੀ ਹੈ ਉੱਥੇ ਉਹ ਦਾਤਾਂ ਦੇਣ ਲੱਗਾ, ਥੋੜੀ ਬਹੁਤੀ ਨੀ ਦਿੰਦਾ, ਵੱਡਾ ਦਾਤਾ ਹੈ, ਵੱਡੀ ਦਾਤ ਦਿੰਦਾ ਹੈ, ਐਸੀ ਦਾਤ ਦਿੰਦਾ ਹੈ ਤੁਹਾਡੇ ਕੋਲ ਸਾਂਭੀ ਨੀ ਜਾਂਦੀ, ਉਛਲ ਜਾਂਦੀ ਢੋਲੀ ਚੋਂ। ਹਰ ਰੋਜ਼ ਇੱਥੇ ਹੋ ਰਿਹਾ ਹੈ ਚਮਤਕਾਰ, ਪਰ ਤੁਹਾਨੂੰ ਨਜ਼ਰ ਨਹੀਂ ਆਉਂਦਾ, ਚਮਤਕਾਰ ਰੋਜ਼ ਹੋ ਰਿਹਾ ਇੱਥੇ। ਔਰ ਇਹ ਚੁੱਪ ਚੁਪੀਤੇ ਸੌਦੇ ਹੋ ਰਹੇ, ਲੇਵਾ ਦੇਵੀ ਹੋ ਰਹੀ ਹੈ, ਵਣਜ ਵਪਾਰ ਹੋ ਰਹੇ ਹੈ ਆਤਮਕ। ਗੁਰੂ ਨਾਨਕ ਦੇ ਦਰਸ਼ਨ ਕੀ ਹੈ? ਪਿਆਰ ਹੈ, ਪ੍ਰੀਤ ਹੈ, ਪਿਆਰ ਹੈ, ਰਸ ਹੈ, ਘਿਓ ਹੈ। ਜੇ ਕਿਸੇ ਤੁਹਾਨੂੰ, ਜੇ ਕਿਸੇ ਦੇ ਅੱਖਾਂ ਵਿੱਚ, ਜੇ ਕਿਸੇ ਵਤੀਰੇ ਵਿੱਚ, ਜੇ ਕਿਸੇ ਦੇ ਵਤੀਰੇ ਵਿੱਚ, ਕਿਸੇ ਦੇ ਬਚਨ ਵਿੱਚ ਇਹ ਚੀਜ਼ਾਂ ਤੁਹਾਨੂੰ ਨਿਗਾਹ ਚ ਆਉਣ, ਬਸ ਉਹ ਗੁਰੂ ਦਾ ਗੁਰੂ ਸਾਹਿਬ ਦੀ ਉਹ ਤੇ ਮਿਹਰ ਹੋਈ। ਤੇ ਤਸਵੀਰਾਂ ਚ ਕਾਗਜ਼ਾਂ ਚ ਕੁਛ ਨੀ ਪਿਆ, ਅੰਦਰ ਗੁਰੂ ਨਾਨਕ ਫਲ ਲੋ। ਫਿਰ ਛੋੜਨ ਜਾਈ, ਇੱਕ ਵਾਰੀ ਆ ਗਿਆ ਫਿਰ ਛੱਡ ਕੇ ਨੀ ਜਾਣਾ। ਮੈਨੂੰ ਬੜੀਆਂ ਜੀ, ਮੈਨੂੰ ਇੰਨੀ ਇੰਨੇ ਚਿਰ ਹੋ ਗਿਆ ਸਮਾਧੀਆਂ ਲਾਉਂਦੇ ਨੇ, ਮੈਨੂੰ ਐ ਨੀ ਹੁੰਦਾ, ਐ ਨੀ ਹੁੰਦਾ ਭਾਜੀ, ਤੇਰੀਆਂ ਸਮਾਧੀਆਂ ਸਾਰੀਆਂ ਪਖੰਡ ਹੈ, ਇਹ ਥੋੜੋ ਇਸ ਤਰ੍ਹਾਂ ਥੋੜੋ। ਸੰਗਤ ਸਭ ਤੋਂ ਪਹਿਲੀ ਗੱਲ, ਸੰਗਤ ਹੈ ਸਕੂਲ ਹੈ, ਦਾਖਲ ਹੋ ਜਾਓ, ਗੁਰੂ ਦਾ ਸਕੂਲ ਹੈ। ਧੰਨ ਗੁਰੂ ਨਾਨਕ ਨੇ ਸਾਡੇ ਸਾਨੂੰ ਬਖਸ਼ੀ ਸਾਧ ਸੰਗਤ, ਇੱਥੇ ਆਓ, ਮੰਗਦੇ ਬਣ ਕੇ ਆਓ, ਲੋਕਾਂ ਨੂੰ ਚੱਕੋ, ਆਪਣੇ ਆਪ ਨੂੰ ਚੱਕੋ। ਮੈਂ ਤੁਹਾਨੂੰ ਸਾਡੀ ਹਾਲਤ ਮੰਗਣ ਵਾਲੀ ਵੀ ਇਹੀ ਜੀ ਹੈ ਨਾ, ਸਾਡੇ ਘਰ ਇੱਕ ਵਾਰੀ ਸਵੇਰੇ ਸਵੇਰੇ ਠਰੂ ਠਰੂ ਕਰੇ, ਸੋਮੀ ਮੰਗੋ ਮਾੜੇ ਜਿਹੇ ਕੱਪੜੇ ਪਾਏ, ਠਰੂ ਠਰੂ ਕਰਦਾ, ਉੱਥੇ ਫਟਕ ਜਾਇਆ, ਫਟ ਖੜਕਾਇਆ, ਤੇ ਵਾਈਫ ਨੇ ਵਾਜਾ ਮਾਰੀ, ਜਾਵੇ ਵਾਜਾ ਮਾਰੀ, ਹਮ ਭੁੱਖਾ ਮਰਤੇ ਹੈ, ਕੋਈ ਜਾੜਾ ਲੱਗਤਾ ਹੈ। ਅੱਛਾ ਤਰਸ ਆਇਆ, ਉੱਥੇ ਦੇਖਿਆ ਲੰਗਰ, ਰਾਤ ਦੀ ਇੱਕ ਰੋਟੀ ਬੱਚੀ ਸੀਗੀ, ਉਹ ਲਿਆ ਕੇ ਆਉਂਦੇ ਜੀ, ਲੈ ਖਾ। ਕਹਿੰਦਾ ਲੈ ਮਾਈ, ਇਹ ਤਾਂ ਸੁੱਕੀ ਬਹੀ ਹੈ, ਇਹ ਤਾਂ ਸੁੱਕੀ ਹੈ, ਬਹੀ ਹੈ। ਤੇ ਫਿਰ ਨਾਲ ਕਹਿੰਦਾ ਲੈ ਮਾਈ, ਦਾਲ ਨੂੰ ਵੀ ਕੁਛ ਨੀ ਦਿੱਤਾ। ਮਾਰੀ ਉਹ ਤਾਂ ਮੰਗਦਾ ਸੀ ਦੋ ਚਾਰ ਰੁਪਏ ਕੈਸ਼ ਮੈਨੂੰ ਦੇ, ਨੰਗਾ